ਬਾਬੇ ਪ੍ਰਿਥੀ ਚੰਦ ਨੇ ਸੁਲੀ ਖਾਂ ਨੂੰ ਸੱਦ ਲਿਆ। ਬਾਬਾ ਬੁੱਢਾ ਸਾਹਿਬ ਦੇ ਬਚਨ ਪਹਿਲੇ ਹੋਏ ਸਨ, ਗੁਰੂ ਕਿਆਂ ਨੂੰ ਗੁਰੂ ਅੰਮ੍ਰਿਤਸਰ ਸਾਹਿਬ ਦੇ ਵਿੱਚ ਕਿਵੇਂ ਭਾਜਣਾ। ਸੁਲੀ ਖਾਂ ਆ ਗਿਆ, ਉਹ ਵਿਧ ਬਣਨੀ ਸੀ, ਭਵਿੱਖਤ ਬਚਨ ਹੋਏ ਸੀ ਬਾਬਾ ਬੁੱਢਾ ਸਾਹਿਬ ਜੀ ਦੇ। ਮਹਾਰਾਜ ਪੰਜਵੇਂ ਪਾਤਸ਼ਾਹ ਨੇ ਆਖਿਆ ਜਿਹੜੇ ਬਚਨ ਪਹਿਲੋਂ ਹੋਏ ਉਹ ਪਹਿਲੋਂ ਹੀ ਪੂਰੇ ਹੋਣ, ਆਪਣੇ ਗੁਰਸਿੱਖ ਦੀ ਰਸਨਾ ਤੋਂ ਬੋਲ ਹੋਏ ਨੇ ਪੂਰੇ ਹੋਣ। ਅੰਮ੍ਰਿਤਸਰ ਸਾਹਿਬ ਤੋਂ ਪਹਿਲਾਂ ਹੀ ਬਡਾਲੀ ਨਗਰ ਆ ਗਏ, ਧਰਤੀ ਚੁਣੀ ਹੋਈ ਅਕਾਲ ਪੁਰਖ ਨੇ ਛੇਵਾਂ ਜਾਮਾ ਧਾਰਨਾ, ਉਹ ਬਡਾਲੀ ਦੀ ਧਰਤੀ ਸੀ ਪਵਿੱਤਰ, ਜਿੱਥੇ ਛੇਵੇਂ ਪਾਤਸ਼ਾਹ ਨੇ ਉਤਰਨਾ ਹੈ, ਪ੍ਰਕਾਸ਼ ਧਾਰਨਾ। ਇਧਰ ਸੁਲੀ ਖਾਂ ਬਾਬੇ ਪ੍ਰਿਥੀ ਚੰਦ ਨੂੰ ਮਿਲਣ ਆਇਆ। ਬਾਬਾ ਪ੍ਰਿਥੀ ਚੰਦ ਬੜਾ ਖੁਸ਼, ਲੰਮੇ ਹੱਥ ਹੱਥ ਕਰਕੇ ਮਿਲੇ ਵੀ ਮੇਰਾ ਮਿੱਤਰ ਆਇਆ, ਮਾਨੋ ਜਿਵੇਂ ਪੂਰਵਲੇ ਜਨਮਾਂ ਦਾ ਬੜਾ ਪੁਰਾਣਾ ਮਿੱਤਰ ਭਰਾ ਹੋਵੇ। ਜੱਫੀਆਂ ਪਾ ਪਾ ਮਿਲਿਆ, ਬੜੀਆਂ ਜਾਫਤਾਂ ਕੀਤੀਆਂ, ਪ੍ਰਾਹੁਣਾਚਾਰੀਆਂ ਕੀਤੀਆਂ। ਬਾਬਾ ਪ੍ਰਿਥੀ ਚੰਦ ਕਹਿੰਦੇ, ਸੁਲੀ ਖਾਂ ਜੀ ਕਮਾਲ ਕਰ ਦਿੱਤੀ, ਤੁਸੀਂ ਤਾਂ ਆ ਗਏ ਜੇ, ਪਰ ਤੁਹਾਡੇ ਆਉਣ ਤੋਂ ਪਹਿਲਾਂ ਹੀ ਮੋਰਚਾ ਫਤਿਹ ਹੋ ਗਿਆ, ਗੁਰੂ ਅਰਜਨ ਸਾਹਿਬ ਅੰਮ੍ਰਿਤਸਰ ਸਾਹਿਬ ਛੱਡ ਕੇ ਟੁਰ ਗਏ ਨੇ, ਹੁਣ ਤਾਂ ਮੇਰਾ ਹੀ ਕਬਜ਼ਾ। ਤੇ ਸੁਲੀ ਖਾਂ ਕਹਿੰਦਾ, ਕੋਈ ਗੱਲ ਨਹੀਂ, ਜੇ ਸ਼ਰੀਕ ਦੁਬਾਰਾ ਆਵਣਗੇ ਫਿਰ ਸੱਦ ਲਈ ਮੈਨੂੰ, ਮੈਂ ਫੇਰ ਆਜੂ। ਤੋ ਬਾਬਾ ਪ੍ਰਿਥੀ ਚੰਦ ਜੀ, ਕਿਉਂਕਿ ਜਿਹੋ ਜੀ ਕਿਸੇ ਦੀ ਬਿਰਤੀ ਹੁੰਦੀ ਉਹਨੂੰ ਆਪਣੀ ਬਿਰਤੀ ਵਰਗੇ ਬੰਦੇ ਚੰਗੇ ਲੱਗਦੇ ਹੈ, ਬਾਬੇ ਪ੍ਰਿਥੀ ਚੰਦ ਦੇ ਅੰਦਰ ਜਿਹੋ ਜੀ ਮੀਣਿਆਂ ਵਾਲੀ ਬਿਰਤੀ ਸੀ, ਉਹ ਸੁਲੀ ਖਾਂ ਨੂੰ ਚੰਗਾ ਲੱਗਦਾ ਸੀ। ਤੇ ਸੁਲੀ ਖਾਂ ਵਰਗੇ ਮਲੇਛ ਪਹਿਲਾਂ ਹੀ ਗੁਰੂ ਘਰ ਦੇ ਵਿਰੋਧੀ ਸੀ, ਉਹ ਅੱਗੇ ਬੰਦਾ ਲੱਭਦੇ ਸੀ ਵੀ ਗੁਰੂ ਘਰੋਂ ਹੀ ਕੋਈ ਬੰਦਾ ਮਿਲੇ ਉਹਦੇ ਮੋਢੇ ਤੇ ਧਰ ਕੇ ਚਲਾਈਏ। ਏਦਾਂ ਦੀਆਂ ਰਾਜਨੀਤੀਆਂ ਖੇਡਦੇ ਸਨ। ਆਓ ਮਨ ਬਿਰਤੀਆਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਨਾਲ ਜੋੜੀਏ। ਗੁਰੂ ਸਾਹਿਬ ਜੀ ਦਾ ਪਵਿੱਤਰ ਪਾਵਨ ਇਤਿਹਾਸ ਹੈ, ਸਰਵਣ ਕਰਨ ਤੋਂ ਪਹਿਲਾਂ ਹਾਜ਼ਰੀਆਂ ਲਵਾਉਂਦਿਆਂ ਆਖੀਏ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਪ੍ਰਿਤਿਆ ਸੁਲਹੀ ਸੋਪਨੇ ਸੁਨ ਮੀਤ, ਗੁਰੂ ਘਰ ਕੋ ਇਹ ਜਾਨ ਪ੍ਰਸਾਦੂ।
ਬਾਬੇ ਪ੍ਰਿਥੀ ਚੰਦ ਨੇ ਵਾਹ ਵਾਹ ਮਾਇਆ ਦੇ ਗੱਫੇ ਲਿਆ ਕੇ ਨਾ ਸੁਲੀ ਖਾਂ ਕੋਲ ਰੱਖੇ। ਸੁਲੀ ਖਾਂ ਕਹਿਣ ਲੱਗਾ, ਬਾਬਾ ਜੀ ਅਸੀਂ ਤੁਹਾਨੂੰ ਦੇਣੇ ਆ ਕਿ ਲੈਣੇ ਆ ਪੈਸੇ? ਤੁਸੀਂ ਤਾਂ ਗੁਰੂ ਹੋ, ਅਸੀਂ ਤਾਂ ਭੇਟ ਕਰਨੇ ਆ ਤੁਹਾਨੂੰ, ਤੇ ਤੁਸੀਂ ਮੈਨੂੰ ਲਿਆ ਕੇ ਦੇਣ ਲੱਗੇ ਜੇ? ਤੇ ਅੱਗੋਂ ਬਾਬਾ ਪ੍ਰਿਥੀ ਚੰਦ ਕਹਿਣ ਲੱਗਾ, ਜੀ ਇਹ ਪ੍ਰਸ਼ਾਦ ਹੈ ਗੁਰੂ ਘਰ ਦਾ, ਇਹ ਪ੍ਰਸ਼ਾਦ ਹੈ। ਪਰ ਸੁਲੀ ਖਾਂ ਨੂੰ ਇਹ ਨਹੀਂ ਪਤਾ ਵੀ ਗੁਰੂ ਘਰ ਦਾ ਇਹ ਧਾਨ ਹੈ, ਇਹ ਮਾੜੇ ਪਾਸੇ ਲਾਏਗਾ, ਤੇਰੀਆਂ ਕੁੱਲਾਂ ਗਰਕ ਹੋ ਜਾਣੀਆਂ ਇਹਦੇ ਨਾਲ। ਪ੍ਰਿਥੀ ਚੰਦ ਕਹਿੰਦਾ, ਜੀ ਇਹ ਪ੍ਰਸ਼ਾਦ ਹੈ ਜੀ, ਇਹ ਗੁਰੂ ਘਰ ਦਾ। ਹਾਂਜੀ,
ਤਨ ਦੀਗ ਕੇ ਹਿਤ ਦਿਓ ਤੁਮ ਕੋ, ਲਿਓ ਆਪ ਕਰੋ ਹਮਰੋ ਇਹ ਲਾਦੂ।
ਇਹ ਮਾਇਆ ਮੈਂ ਤੁਹਾਨੂੰ ਤੁਹਾਡੇ ਲੰਗਰ ਪਾਣੀ ਲਈ ਦਿੰਦਾ ਵੀ ਤੁਸੀਂ ਪ੍ਰਸ਼ਾਦਾ ਪਾਣੀ ਛਕ ਛਕਾ ਲਿਓ, ਰਸਤੇ ਚ ਲੰਗਰ ਪ੍ਰਸ਼ਾਦਾ ਛਕ ਲਿਓ, ਤੇ ਆਪ ਜੀ ਲੈ ਲਓ। ਜਦੋਂ ਤੁਸੀਂ ਇਹ ਲੈ ਲਵੋਗੇ ਪੈਸੇ ਤਾਂ ਮੈਨੂੰ ਬੜੀ ਖੁਸ਼ੀ ਹੋਵੇਗੀ, ਬੜਾ ਅਹਿਲਾਦ ਹੋਵੇਗਾ।
ਵਿਸ਼ਵਾਸ ਵਿਸਾਲ ਆਹੀ ਤੁਮਰੀ ਪਰ, ਦੇਖ ਸਕੋ ਨੇ ਮੋਰ ਬਿਸਾਦੂ।
ਮੈਨੂੰ ਤੁਹਾਡੇ ਤੇ ਬੜਾ ਵਿਸ਼ਵਾਸ ਹੈ, ਤੇ ਮੈਨਾਂ ਤੁਸੀਂ ਦੁੱਖ ਨਹੀਂ ਵੇਖ ਸਕਦੇ। ਮੈਂ ਇਹ ਜਾਣਦਾ ਸੁਲੀ ਖਾਂ, ਕਿੱਥੋਂ ਤੁਸੀਂ ਸਾਰੇ ਸੁੱਖ ਆਰਾਮ ਛੱਡ ਕੇ ਦਿੱਲੀਓ ਮੇਰੇ ਵਾਸਤੇ ਚੱਲ ਕੇ ਆਏ ਹੋ।
ਬਲ ਸੰਗ ਸਹਾਇਕ ਹੋ ਰਿਪਕਾਇਕ, ਕੋ ਨਾ ਸਕੇ ਕਰ ਮੋਸੋਂ ਬਿਬਾਦੂ।
ਤੁਸੀਂ ਬਲ ਦੇ ਸਹਿਤ ਮੇਰੇ ਸਹਾਇਕ ਹੋਏ ਹੋ, ਮਦਦਗਾਰ ਹੋਏ ਹੋ, ਮੇਰੇ ਦੁਸ਼ਮਣਾਂ ਨੂੰ ਮਾਰਨ ਵਾਲੇ ਜੇ, ਹੁਣ ਇੰਨੀ ਕਿਸੇ ਚ ਤਾਕਤ ਨਹੀਂ ਕਿ ਤੁਹਾਡੀ ਮਿੱਤਰਤਾ ਦੇ ਨਾਲ ਲੋਕਾਂ ਨੂੰ ਪਤਾ ਹੋਵੇ ਕਿ ਪ੍ਰਿਥੀ ਚੰਦ ਦੇ ਮਿੱਤਰ ਸੁਲੀ ਖਾਂ ਹਨ, ਤੇ ਹੁਣ ਕਿਹਦੇ ਚ ਇੰਨੀ ਤਾਕਤ ਹੈ ਜਿਹੜਾ ਮੇਰੇ ਨਾਲ ਵਿਵਾਦ ਕਰੇ, ਮੇਰੇ ਨਾਲ ਝਗੜਾ ਕਰੇ? ਹੁਣ ਤਾਂ ਤੁਹਾਡਾ ਨਾਂ ਸੁਣ ਕੇ ਮੇਰੇ ਦੁਸ਼ਮਣ ਡਰਨਗੇ।
ਕਬਿਤ ਸੁਲਹੀ ਸਲਾਏ ਤੁਮ ਸਖਾ ਹੋ ਵਿਸਾਲ ਮੇਰੀ।
ਅੱਗੋਂ ਸੁਲੀ ਖਾਂ ਬੋਲਿਆ, ਕਹਿਣ ਲੱਗਾ, ਬਾਬਾ ਪ੍ਰਿਥੀ ਚੰਦ ਜੀ ਤੁਸੀਂ ਮੇਰੇ ਬੜੇ ਪਿਆਰੇ ਵੱਡੇ ਮਿੱਤਰ ਹੋ, ਮੇਰੇ ਮਿੱਤਰ ਬੜੇ ਨੇ ਪਰ ਤੁਸੀਂ ਮੇਰੇ ਸਭ ਤੋਂ ਵੱਡੇ ਮਿੱਤਰ ਹੋ।
ਤੇਰੀ ਸੁਧ ਸੁਣ ਕੇ ਚੜਾਈ ਕਰ ਆਇਓ।
ਜਦੋਂ ਮੈਨੂੰ ਤੇਰੀ ਖਬਰ ਹੋਈ ਕਿ ਮੇਰਾ ਮਿੱਤਰ ਦੁੱਖ ਵਿੱਚ ਹੈ, ਪਰੇਸ਼ਾਨੀ ਚ, ਮੈਂ ਉਦੋਂ ਹੀ ਚੜਾਈ ਕਰਕੇ ਆ ਗਿਆ ਫੌਜਾਂ ਲੈ ਕੇ।
बंदो गुरु अर्जन लेहो मैं पकड़ कर।
मैं ता ए सोच के आया सी के गुरु अर्जन देव साहब जी नू आके कैद करांगा और उन्हां नू बन के कैद विच रखांगा।
रामदास नगरी को सगरी लुटाए
और गुरु रामदास दी सारी नगरी मैं लुटा देनी सी, ए मैं लुट लैनी सी, सारी नगरी उजाड़ देनी सी।
तोहे सो मिलाप कर अधिक प्रताप कर,
और तेरे नाल मिलाप करके मैं तेरा प्रताप वधा देना सी सारे पासे, तेरी महिमा सारे पासे उजागर कर देनी सी, लोकां नू जबरी तेरे पैरां ते पौना सी।
रिपन संताप कर शाहो पास जायो,
मैं दुश्मना दा नाश करके तेरियां दा फिर बादशाह कुल वापस जाना सी।
सब को सुनायो गुरु तुम है बनायो,
इथे मैं पंजाब च डोंडी पिट के जावांगा, ऐलान करके जावांगा के गुरु जेड़े हन ओ बाबा पृथ्वी चंद जी ने, तुहाडे गुरु होण दा नाम मैं सारे संसार विच इत्थे प्रगट करके लोकां नू सुणा के जावांगा।
सखा को सुख दायो बिसाल जस पायो,
मैं अपने मित्र नू सुख देवांगा जिहदे नाल मेरे मित्र नू विशाल जस मिलेगा, ते बाबा जी जदों तुहानू जस मिलेगा मेरी आपे शोभा होवेगी, मेरा भी सुजस नाल होवेगा।
पृथ्वी बखानी साध साध प्रीत ठानी,
अगो बाबा पृथ्वी चंद कहदे सबाश है सुली खान, सबाश है तू बहुत वधिया गल कही है, तेरे सबाश है, तेरे ख्याल दे सबाश है।
शुभ कीरत महानी जग पई सखा दोए की,
अपने दोना दी मित्रताई दे चर्चे चलिया करणगे संसार, जदों यारां दोस्तां दीआं गल्लां होणगीआं ना ते लोक आखणगे के पृथ्वी चंद ते सुली खां दी मित्रता वर्गी नहीं कोई मित्रता होनी। एदां गल्लां कर रहे ने, कहदे अपनियां यारी दियां गल्लां दियां चर्चावां होया करनगियां पिंडां दियां सत्थां विच।
आगमन तेरो सुन गे हो है पलाए रिप,
ऐ सुली खान तेरा तां आवणा ही सुन के मेरा दुश्मन भज गया, जदों उहनां नूं पता लगा गुरु अर्जन साहब नूं भी तू आ रहा है, तेरा आउणा सुन के मेरा दुश्मन भज गया है।
पूरी को उजार कियो वस्तु ना कोई की,
कहिंदे नगर तकरीबन सारा ही उजाड़ गए ने, ओ तां सारा कुछ इकट्ठा करके लै गए ने, हुण तां कोई वस्तु उत्थे नहीं रही।
महासमरथ तुम नाम लिए काम होए,
कहण लगे सुली खान तू एडा समरथ है भी तेरा तां नां लिया ही काम हो जांदे आ, बाबे पृथ्वी चंद नूं सुली खान रब ही नजर आउंदा, कहिंदे भी तेरा दा नां लिया ही काम हो जांदा, हालांकि नां लिया ते परमेशर दे परमेशर दा नां लिया काम सबर दे। कहण लगे भी तेरा नां लिया ही काम सबर जांदा, तू एडा समरथ है।
आप चल आए पुन चिंता किस लोए की,
तेरा दा नां लिया काम हुंदे आ, जे तू आप चल के आ गया फिर तां फिक्र ही कहदी, जदों आप ही आ गए तुसी चल के हुण फिर काहदी चिंता काहदा फिकर।
कृत कृत कीन सब काज को सुधार दीन,
मैनू तां कृत कृत कर दिता, मेरे सारे काम तुसी सुधार दिते ने।
मोपे उपकार कीन रीत तरु तोए की,
मेरे ते तुसी बड़ा वड्डा उपकार कीता, तुसी दरख्तां वांगू परउपकारी हो सुली खां जी।
सवैया मैं अब लोक बुलाए मिलाए कै, फिर पूरी को बनाए बसाऊं।
ऐ सुली खान हुण तां नगर उजड़ गया अमृतसर साहब, पर मैं फिर लोकां नूं सद्दांगा, लोकां नूं बुला के नगर च वसावांगा, उहनां नूं फिर दोबारा नगर नूं नवें सिरों उसारांगा बनावांगा।
जे उजरे उजरे सो रहो,
जिहड़े उजड़े ने हुण उजड़े ही रहण, जेडे उजड़ गए ने चले गए ने छड़ के उजड़े ही रहन।
पुन आए बसे तब मैं ना हटाऊं,
ते जेडे एक बेरी उजड़ के गए ने जे ओ दोबारा आके वसन गे ना ते मैं हटाना नहीं उन्हां नूं, आके जी सद के वसन, दोबारा आउणगे तां भी कोई गल नहीं।
आप पियान करो कर को,
हुण मैं आप अपने घर जावांगा।
सुख होए तुम्हें इमनीत मनाओ,
मेरे घर चुन नित सुख होवेगा, ते सुली खां मैं तेनू रोज याद करांगा, रोज तेरा ही ध्यान करांगा भी तेरे करके मैनू सुख प्राप्त होए ने।
शाह सो मेल रहो नित बाडत,
ते बादशाह दे नाल मेल मिलाप रखियो, ते मेरी माड़ी मोटी चर्चा करी जाया करियो बादशाह कोल, ਜੇ ਕਿਤੇ ਆਉਣ ਵਾਲੇ ਸਮੇਂ ਚ ਬਾਦਸ਼ਾਹ ਨੂੰ ਮਿਲਣਾ ਪਵੇ ਤੇ ਮੈਨੂੰ ਔਖਾ ਨਾ ਹੋਵੇ ਮਿਲਣਾ। ਇਸ ਕਰਕੇ ਬਾਦਸ਼ਾਹ ਦੇ ਨਾਲ ਗੱਲਬਾਤ ਕਰੀ ਰੱਖਿਓ।
ਚੌਗਨ ਕਾਮ ਅਸੀਸ ਮੈਂ ਗਾਉਂ,
ਔਰ ਮੈਂ ਤੈਨੂੰ ਅਸੀਸ ਦੇਨਾ ਕਿ ਤੇਰੀ ਬਾਦਸ਼ਾਹ ਨਾਲ ਜੁਗਾਂ ਜੁਗਾਂ ਤਾਈਂ ਬਣੀ ਰਵੇ। ਬਾਬਾ ਪ੍ਰਿਥੀ ਚੰਦ ਕਹਿੰਦੇ ਸੁਲੀ ਖਾਂ, ਮੈਂ ਅਸੀਸ ਦੇਨਾ ਤੈਨੂੰ ਵੀ ਜਿੰਨਾ ਹੋਣਾ ਤੇਰਾ ਬਾਦਸ਼ਾਹ ਨਾਲ, ਇਹਦੇ ਨਾਲੋਂ ਵੀ ਚਾਰ ਗੁਣਾ ਵੱਧ ਪ੍ਰੇਮ ਬਣ ਜਾਵੇ।
ਕਬਿਤ ਸੁਲਹੀ ਸੁਲਹੀ ਸੁਧ ਮਹਾਦੁਰ ਬੁੱਧੀ ਕੂਰ।
ਕਹਿੰਦੇ ਸੁਲਹੀ, ਜਿਹਦੀ ਬੁੱਧੀ ਵੀ ਸੁਲਹੀ ਹੈ। ਸੁਲਹੀ ਕਹਿੰਦੇ ਸੂਲ ਦੇਣ ਵਾਲਾ, ਦੁੱਖ ਦੇਣ ਵਾਲਾ, ਜਿਹਦੀ ਬੁੱਧੀ ਵਿੱਚ ਵੀ ਹਮੇਸ਼ਾ ਦੁੱਖ ਦੇਣ ਦੀ ਬਿਰਤੀ ਰਹਿੰਦੀ ਹੈ। ਮਹਾਦੁਰ ਬੁੱਧੀ ਕੂਰ, ਮਾੜੀ ਭੈੜੀ ਖੋਟੀ ਬੁੱਧੀ ਦਾ ਮਾਲਕ ਹੈ, ਉਹ ਰੱਜ ਕੇ ਝੂਠਾ ਹੈ ਸੁਲੀ ਖਾਨ।
ਆਨੰਦ ਬਿਲੰਦ ਤੇ ਬਦਨ ਮੁਸਕਾਏ ਕਰ।
ਬਾਬੇ ਪ੍ਰਿਥੀ ਚੰਦ ਨੇ ਵਡਿਆਈ ਕੀਤੀ, ਮਾਇਆ ਦੇ ਗੱਫੇ ਹਾਜ਼ਰ ਕੀਤੇ ਤੇ ਸੁਲੀ ਖਾਂ ਬੜੇ ਆਨੰਦ ਚ ਛਾਤੀ ਫੁੱਲ ਗਈ, ਬੜਾ ਖੁਸ਼ ਹੋਇਆ ਉਸ ਵੇਲੇ ਵੇਖ ਕੇ ਤੇ ਮੁਸਕਰਾਇਆ।
ਗਏ ਭਾਜ ਜਾਨ ਦੇ ਕਾਏ ਤਿਸ ਨਾਮ ਲਿਓ।
ਕਹਿਣ ਲੱਗਾ ਬਾਬਾ ਪ੍ਰਿਥੀ ਚੰਦ ਜੀ, ਜਿਹੜਾ ਭੱਜ ਗਿਆ ਸੋ ਭੱਜ ਗਿਆ, ਹੁਣ ਉਹਦਾ ਨਾਂ ਕਿਉਂ ਲੈਂਦੇ ਜੇ। ਮਹਾਰਾਜ ਜੀ ਬਾਰੇ ਕਹਿੰਦਾ, ਕਹਿੰਦਾ ਜਿਹੜਾ ਭੱਜ ਗਿਆ ਸੋ ਭੱਜ ਗਿਆ, ਹੁਣ ਉਹਨਾਂ ਦਾ ਨਾਂ ਕਿਉਂ ਲੈਂਦੇ ਜੇ।
ਰਾਖੋ ਨਿਜ ਗੇਹ ਸਭ ਨਗਰੀ ਬਸਾਏ ਕਰ।
ਤੁਸੀਂ ਆਪਣਾ ਘਰ ਰੱਖੋ, ਆਪਣਾ ਨਗਰ ਦੁਬਾਰਾ ਵਸਾਓ, ਆਪਣੇ ਘਰਾਂ ਦੇ ਵਿੱਚ ਰੌਣਕਾਂ ਵਧਾਓ,
ਫਿਰ ਬਸੇ ਆਏ ਕਰ ਬੈਰ ਕੋ ਲਗਾਏ ਕਰ।
ਤੇ ਜੇ ਉਹ ਫੇਰ ਆ ਕੇ ਤੁਹਾਡੇ ਕੋਲ ਇੱਥੇ ਵਸਣ ਲੱਗ ਪੈਣ, ਗੁਰੂ ਅਰਜਨ ਸਾਹਿਬ ਦੁਬਾਰਾ ਆ ਜਾਣ ਤੇ ਤੇਰੇ ਨਾਲ ਜੇ ਦੁਬਾਰਾ ਵੈਰ ਵਿਰੋਧ ਰੱਖਣ,
ਆਪ ਪੂਜਵਾਏ ਕਰ ਧਨ ਸਮੁਦਾਏ ਕਰ।
ਜੇ ਉਹ ਆਪਣੀ ਪੂਜਾ ਕਰਵਾਣ ਲੱਗ ਪੈਣ, ਦੁਬਾਰਾ ਇੱਥੇ ਆ ਕੇ ਲੋਕਾਂ ਕੋਲੋਂ ਚੜਾਵਾ ਲੈਣ ਲੱਗ ਪੈਣ,
ਤੀਜੇ ਮੋਏ ਸੁਨਾਏ ਕਰ ਆਵੋ ਪੰਥ ਪਤਾਏ ਕਰ।
ਮੈਨੂੰ ਚਿੱਠੀ ਲਿਖ ਕੇ ਭੇਜਦੀ, ਮੈਂ ਭੱਜਿਆ ਹੀ ਆਵਾਂਗਾ ਫਿਰ ਦੁਬਾਰਾ ਤੇਰੀ ਮਦਦ ਲਈ। ਸੁਲੀ ਖਾਂ ਕਹਿੰਦਾ, ਪਰ ਮਲੇਸ਼ ਨੂੰ ਇਹ ਨੀ ਪਤਾ ਵੀ ਦੂਜੀ ਵਾਰ ਆਇਆ ਤੂੰ ਪਹੁੰਚਣਾ ਨੀ ਸਾਹਿਬ ਤਾਈ। ਇਹ ਤਾਂ ਪਹਿਲਾਂ ਮਹਾਂਪੁਰਖਾਂ ਦਾ ਬਚਨ ਸੱਚ ਕਰਨਾ ਸੀ ਬਾਬਾ ਬੁੱਢਾ ਸਾਹਿਬ ਜੀ ਦਾ, ਪਹੁੰਚਦਾ ਤੂੰ ਹੁਣ ਵੀ ਨਹੀਂ ਸੀ। ਇਹ ਤਾਂ ਬਾਬਾ ਬੁੱਢਾ ਸਾਹਿਬ ਦੇ ਬਚਨ ਸੱਚ ਕਰਨੇ ਸੀ। ਕਹਿਣ ਲੱਗਾ ਵੀ ਦੁਬਾਰਾ ਸੱਦ ਲਿਓ ਮੈਨੂੰ, ਜੇ ਕਿਤੇ ਆ ਜਾਣ ਨਾ ਮੁੜ ਕੇ ਦੁਬਾਰਾ ਗੁਰੂ ਅਰਜਨ ਸਾਹਿਬ ਤੁਹਾਨੂੰ ਦੁੱਖ ਦੇਣ ਤੇ ਮੈਨੂੰ ਸੱਦ ਲਈ, ਮੈਂ ਫਿਰ ਦੁਬਾਰਾ ਦੌੜਿਆ ਆਵਾਂਗਾ।
ਤਬ ਹੀ ਗਹਾਏ ਕਰ ਦੇਹੋਂ ਮਰਵਾਏ ਕਰ।
ਮੈਂ ਉਸੇ ਵੇਲੇ ਗੁਰੂ ਅਰਜਨ ਸਾਹਿਬ ਨੂੰ ਪਕੜਾ ਕੇ ਉਹਨਾਂ ਦਾ ਕਤਲ ਕਰਵਾ ਦਿਆਂਗਾ।
ਐਸੇ ਕਹਿ ਤੀਰ ਦੀਨ ਮਿਲੇ ਦੋ ਵੀਰ ਸਮ।
ਕਹਿੰਦੇ ਏਦਾਂ ਧੀਰਗ ਦਿੱਤਾ ਸੁਲੀ ਖਾਂ ਨੇ ਪ੍ਰਿਥੀ ਚੰਦ ਨੂੰ, ਦੋਵੇਂ ਜੱਫੀਆਂ ਪਾ ਪਾ ਜਿਵੇਂ ਭਰਾ ਨੀ ਮਿਲਦੇ ਚਿਰਾਂ ਦੇ ਵਿਛੜੇ, ਜਿਵੇਂ ਕੁੰਭ ਦੇ ਮੇਲੇ ਤੇ ਵਿਛੜੇ ਬਾਰਾਂ ਵਰਿਆਂ ਬਾਅਦ ਅੱਜ ਮਿਲੇ ਹੈ, ਏਦਾਂ ਜੱਫੀਆਂ ਪਾ ਪਾ ਮਿਲਦੇ ਦੋਵੇਂ।
ਪ੍ਰਿਥੀਆ ਪ੍ਰਸੰਨ ਪਏ ਨਿਜ ਧਾਮ ਆਇਓ।
ਬਾਬਾ ਪ੍ਰਿਥੀ ਚੰਦ ਜੀ ਬੜੇ ਖੁਸ਼ ਹੋਏ, ਪ੍ਰਸੰਨ ਹੋ ਕੇ ਵਾਪਸ ਆਪਣੇ ਘਰ ਆਏ ਅੰਮ੍ਰਿਤਸਰ ਸਾਹਿਬ।
ਸੁਲਈ ਬਿਤਾਏ ਨਿਸ ਔਰ ਕਾਮ ਹਿਤ ਗਇਓ।
ਸੁਲੀ ਨੇ ਰਾਤ ਬਤੀਤ ਕੀਤੀ ਤੇ ਸਰਕਾਰੀ ਬੰਦਾ ਸੀ, ਹੋਰ ਕਈ ਸਰਕਾਰੀ ਦਰਬਾਰੇ ਕੰਮ ਹੁੰਦੇ, ਉਹ ਕਰਨ ਲਈ ਅਗਲੇ ਦਿਨ ਚਲਾ ਗਿਆ।
ਉਤੋਂ ਪਾਤਸ਼ਾਹ ਕੋ ਸੁਨੀ ਕੋ ਸੁਧਰਾਇਓ।
ਬਾਦਸ਼ਾਹ ਦਾ ਕੋਈ ਕੰਮ ਕਾਰ ਹੋਰ ਸੀ ਇੱਧਰ ਪੰਜਾਬ ਦੇ ਇਲਾਕੇ ਚ, ਉਹ ਸੁਲੀ ਖਾਂ ਕਰਨ ਵਾਸਤੇ ਚਲਾ ਗਿਆ।
ਫਿਰ ਦਿੱਲੀ ਪੁਰ ਕੋ ਪਿਆਨੋ ਕੀਨ ਮੰਦ ਮਤ।
ਉਹ ਕੰਮ ਕਰਕੇ ਮਾੜੀ ਮਤ ਵਾਲਾ ਸੁਲੀ ਖਾਂ ਵਾਪਸ ਦਿੱਲੀ ਨੂੰ ਚਲਾ ਗਿਆ।
ਬਾਹਿਨੀ ਸਮੀਪ ਤੇ ਅਧਿਕ ਗਰਬਾਇਓ।
ਸੁਲੀ ਖਾਂ ਦੇ ਕੋਲ ਫੌਜਾਂ ਸਨ, ਆਪਣੀਆਂ ਫੌਜਾਂ ਵੇਖ ਕੇ ਬੜਾ ਹੰਕਾਰ ਵਿੱਚ ਆਉਂਦਾ ਕਿ ਮੇਰੇ ਕੋਲ ਸੂਰਮੇ ਨੇ ਜਰਨੈਲ ਹਨ।
ਚਾਹੋ ਚਿੱਤ ਕਰੋ ਸੋਏ ਆਗੇ ਨਾਹੀਂ ਆਰੇ ਕੋਈ।
ਮੈਂ ਜੋ ਚਾਹੇ ਮਰਜ਼ੀ ਕਰ ਸਕਦਾ, ਕਿਹਦੇ ਚ ਇੰਨੀ ਤਾਕਤ ਹੈ ਜਿਹੜਾ ਮੇਰੇ ਸਾਹਮਣੇ ਅੜ ਸਕੇ।
ਮਾਨੇ ਤੁਰ ਕੇਸ਼ ਬੈਨ ਮੈਂ ਜਥਾ ਅਲਾਇਓ।
ਮੈਂ ਜਿਵੇਂ ਕਹਿਣਾ ਬਾਦਸ਼ਾਹ ਜਹਾਂਗੀਰ ਵੀ ਮੇਰੀ ਗੱਲ ਮੰਨਦਾ, ਬਾਦਸ਼ਾਹ ਨੂੰ ਜੋ ਮੈਂ ਕਹਿ ਦਿਆਂ ਉਹ ਮੇਰਾ ਬਚਨ ਉਸੇ ਵੇਲੇ ਮੰਨ ਲੈਂਦਾ, ਇਹਦੇ ਤੋਂ ਵੱਧ ਹੋਰ ਕੀ ਚਾਹੀਦਾ।
ਰਾਮਦਾਸ ਪੂਰੀ ਮੈਂ ਪ੍ਰਿਥੀ ਆ ਰਹੇ ਹੋ ਧਾਮ ਕਰ।
ਇੱਧਰ ਬਾਬਾ ਪ੍ਰਿਥੀ ਚੰਦ ਜੀ ਗੁਰੂ ਰਾਮਦਾਸ ਸਾਹਿਬ ਦੀ ਨਗਰੀ ਵਿੱਚ ਆਪਣਾ ਘਰ ਬਣਾ ਕੇ ਫਿਰ ਉਸੇ ਤਰ੍ਹਾਂ ਰਹਿਣ ਲੱਗੇ ਜਿਵੇਂ ਪਹਿਲਾਂ ਰਹਿੰਦੇ ਸਨ।
ਥੋੜੀ ਕੁਛ ਪੇਟ ਆਵੇ ਤਪਿਓ ਰਹੇ ਰਾਤ ਦਿਨ।
ਹੁਣ ਸੰਗਤ ਥੋੜੀ ਬਹੁਤ ਆਉਂਦੀ, ਜਿਨ੍ਹਾਂ ਨੂੰ ਪਤਾ ਲੱਗਦਾ ਵੀ ਸਤਿਗੁਰੂ ਜੀ ਬਡਾਲੀ ਨੇ, ਸੰਗਤ ਉਧਰ ਚਲੀ ਜਾਂਦੀ ਹੈ। ਸੰਗਤ ਨੂੰ ਤਾਂ ਸਤਿਗੁਰਾਂ ਦੇ ਨਾਲ ਭਾ ਆਇਆ ਨਾ, ਤੂੰ ਸੰਗਤ ਉਸ ਪਾਸੇ ਚਲੀ ਜਾਂਦੇ, ਥੋੜੇ ਬਹੁਤੇ ਸਿੱਖ ਆਉਂਦੇ ਮਹਾਰਾਜ ਜੀ ਦੇ ਨਗਰ, ਥੋੜਾ ਬਹੁਤਾ ਚੜਾਵਾ ਵੀ ਆਉਂਦਾ। ਹੁਣ ਜਦੋਂ ਚੜਾਵਾ ਥੋੜਾ ਆਉਂਦਾ ਤੇ ਪ੍ਰਿਥੀ ਚੰਦ ਵੇਖ ਕੇ ਬੜਾ ਖਿੱਚਦਾ, ਬੜਾ ਤਪਦਾ, ਕਿਉਂਕਿ ਉਹਨੂੰ ਤਾਂ ਪੈਸੇ ਹੀ ਦਿਸਦੇ ਸੀ ਗੁਰਤਾ ਗੱਦੀ ਦੇ ਨਾਲ, ਉਹਨੂੰ ਇਹ ਨਹੀਂ ਸੀ ਦਿਸਦਾ ਵੀ ਗੁਰਤਾ ਗੱਦੀ ਦੇ ਨਾਲ ਜ਼ਿੰਮੇਵਾਰੀਆਂ ਕੀ ਨੇ, ਇੱਕ ਗੁਰੂ ਦਾ ਕੀ ਕਰਮ ਹੁੰਦਾ, ਇਹ ਨਹੀਂ ਸੀ ਪਤਾ। ਉਹਨੂੰ ਇਹ ਸੀ ਵੀ ਐਸ਼ੋ ਪ੍ਰਸਤੀ ਦਾ ਸਾਧਨ ਹੈ, ਮਾਇਆ ਹੁੰਦੀ ਹੈ, ਪੂਜਾ ਹੁੰਦੀ ਹੈ, ਨਮਸਕਾਰਾਂ ਹੁੰਦੀਆਂ, ਪਟਾਵਾਂ ਹੁੰਦੀਆਂ, ਬਸ ਇਹੀ ਕੰਮ ਹੈ। ਪਰ ਪ੍ਰਿਥਵੀ ਨੂੰ ਇਹ ਵੀ ਨਾ ਪਹੁੰਚੇ ਹੁਣ, ਤੇ ਵੇਖ ਕੇ ਬੜਾ ਕਿਰਜਿਆ ਕਰੇ ਮਨ ਚ, ਤਪਿਆ ਕਰੇ ਪ੍ਰਿਥਿਆ।
ਲਾਲਸਾ ਦਰਬ ਕੀ ਸਰਬ ਮੋਏ ਪੂਜੇ ਆਏ,
ਮਨ ਦੇ ਵਿੱਚ ਹਮੇਸ਼ਾ ਪੈਸਿਆਂ ਦੀ ਲਾਲਸਾ ਬਣੀ ਰਵੇ ਵੀ ਮੈਨੂੰ ਆ ਕੇ ਪੂਜਣ ਸਾਰੇ, ਮੈਨੂੰ ਆ ਕੇ ਚੜਾਵਾ ਚੜਾਉਣ, ਮੇਰੀ ਪੂਜਾ ਕਰਨ।
ਬਾਡੇ ਬਾਡੇ ਆਈ ਪਿਤ ਸਮਤਾ ਕੋ ਚਾਹੇ ਮਨ,
ਕਹਿੰਦਾ ਮੇਰੀ ਵੀ ਵਡਿਆਈ ਵਧੇ ਜਿਵੇਂ ਮੇਰੇ ਪਿਤਾ ਜੀ ਦਾ ਸਤਿਕਾਰ ਸੀ ਏਦਾਂ ਹੋਵੇ। ਕਰਤੂਤਾਂ ਕਿਹੋ ਜਿਹੀਆਂ ਪ੍ਰਿਥੀ ਚੰਦ ਦੀਆਂ, ਕਰਤੂਤਾਂ ਮੱਛੀਆਂ ਡੱਡੀਆਂ ਖਾਣ ਦੀਆਂ ਤੇ ਰੀਸਾਂ ਹੰਸਾਂ ਦੀਆਂ। ਬਗਲਾ ਵੇਖਣ ਨੂੰ ਤਾਂ ਹੰਸ ਵਰਗਾ ਹੀ ਲੱਗਦਾ, ਰੀਸ ਕੀਤੀ ਇੱਕ ਦਿਨ ਬਗਲੇ ਨੇ ਵੀ, ਕਹਿੰਦਾ ਯਾਰਾ ਇਹ ਜਿਹੜੇ ਹੰਸ ਨੇ ਮੇਰੇ ਵਰਗੇ ਹੀ ਨੇ, ਇਹ ਵੀ ਤਰਦੇ ਆ ਤੇ ਮੈਂ ਕਿਉਂ ਨਾ ਤਰਾਂ। ਪਾਣੀ ਚ ਲੱਗਾ ਤਰਨ ਤੇ ਪੈਰ ਉੱਤੇ ਤੇ ਸਿਰ ਥੱਲੇ, ਇਹੋ ਜਿਹੀ ਹਾਲਤ ਹੁੰਦੀ ਪ੍ਰਿਥੀ ਵਰਗਿਆਂ ਦੀ। ਕਹਿੰਦਾ ਮੇਰੇ ਪਿਤਾ ਵਾਂਗੂ ਮੇਰੀ ਵਡਿਆਈ ਹੋਵੇ, ਕਿੱਥੇ ਜਗਤ ਗੁਰੂ ਸ੍ਰੀ ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ, ਕਿੱਥੇ ਇਹਦੀਆਂ ਕਰਤੂਤਾਂ। ਇਹ ਆਪਣੀ ਵਡਿਆਈ ਪਿਤਾ ਦੇ ਸਮਾਨ ਚਾਹੁੰਦਾ ਹੈ।
ਸੰਗਤਾਂ ਅਨੁਜ ਪਾਸ ਜਾਤ ਕੋ ਵੀ ਲੋਕੇ ਸੁਣੇ,
ਜਦੋਂ ਇਹਨੂੰ ਪਤਾ ਲੱਗਦਾ, ਹੁਣ ਪਤਾ ਤਾਂ ਲੱਗਦਾ, ਕੋਈ ਨਾ ਕੋਈ ਆ ਕੇ ਦੱਸਦਾ ਹੀ ਹੈ, ਜਾਂਦਾ ਵੀ ਵੇਖਦਾ ਸੰਗਤ ਨੂੰ ਕਿ ਛੋਟੇ ਭਰਾ, ਅਨੁਜ ਕਹਿੰਦੇ ਨੇ ਛੋਟੇ ਭਰਾ, ਗੁਰੂ ਅਰਜਨ ਸਾਹਿਬ ਦੇ ਕੋਲ ਸੰਗਤ ਨੂੰ ਜਾਂਦਿਆਂ ਸੁਣਦਿਆਂ ਵੇਖਦਾ,
ਤਿਉਂ ਤਿਉਂ ਬਾਡੇ ਕ੍ਰੋਧ ਯੁੱਤ ਈਰਖਾ ਕੋ ਬੋਧ ਬਿਨ,
ਜਦੋਂ ਸੁਣਦਾ ਵੀ ਉੱਥੇ ਬੜੀ ਸੰਗਤ ਜਾਂਦੀ ਹੈ, ਵੇਖਦਾ ਵੀ ਆ ਸੰਗਤ ਨੂੰ ਜਾਂਦਿਆਂ, ਜਿਹੜੀ ਸੰਗਤ ਅੰਮ੍ਰਿਤਸਰ ਸਾਹਿਬ ਆਉਂਦੀ ਫਿਰ ਉੱਥੋਂ ਬਡਾਲੀ ਨੂੰ ਟੁਰ ਜਾਂਦੀ। ਕਹਿੰਦੇ ਬੜਾ ਕਿਰਜਦਾ ਪ੍ਰਿਥੀ ਚੰਦ, ਬਹੁਤ ਜ਼ਿਆਦਾ ਗੁੱਸਾ ਮਨਾਉਂਦਾ, ਸੜ ਜਾਂਦਾ ਇਹਦਾ ਹਿਰਦਾ।
ਜੈਸੇ ਪੱਟ ਬੀਜ ਨੂੰ ਚਹਿਤ ਰਵ ਬੀਜ ਨੂੰ,
ਕਹਿੰਦੇ ਜਿਵੇਂ ਪੱਟ ਬੀਜਣਾ ਹੁੰਦਾ ਨਾ, ਜਿਹਨੂੰ ਆਪਾਂ ਯੁਗ ਨੂੰ ਟਟਹਿਣਾ ਕਹਿ ਦਿੰਦੇ, ਉਹ ਬਰਾਬਰੀ ਕਰਨਾ ਚਾਹੇ ਸੂਰਜ ਦੀ, ਕਦੇ ਕਰ ਸਕਦਾ? ਕਿੱਥੇ ਪੱਟ ਬੀਜਣਾ ਤੇ ਕਿੱਥੇ ਸੂਰਜ, ਕਿੱਥੇ ਪ੍ਰਿਥੀ ਚੰਦ, ਕਿੱਥੇ ਜਗਤ ਗੁਰੂ ਗੁਰੂ ਅਰਜਨ ਦੇਵ ਸਾਹਿਬ, ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਕਰਨ ਵਾਲੇ ਗੁਰਦੇਵ, ਤੇ ਕਿੱਥੇ ਪੱਟ ਬੀਜਣਾ, ਇਹ ਕੀ ਬਰਾਬਰੀ ਕਰੇ ਸਤਿਗੁਰਾਂ ਦੀ।
ਨਾ ਜਾਣੇ ਤੇਜ ਚੀਜ ਨੂੰ ਵਿਸਾਲ ਤਾ ਜਨਾਏ ਜਨ,
ਕਹਿੰਦੇ ਇਹ ਨੀ ਸਮਝਦਾ ਉਹ ਪੱਟ ਬੀਜਣਾ ਯੁਗ ਨੂੰ ਵੀ ਮੈਂ ਕੀ ਪ੍ਰਕਾਸ਼ ਵਿਕਾਵਾਂ, ਵੀ ਮੇਰੀ ਤਾਂ ਲੋ ਹੀ ਨੀ ਦਿਸਦੀ ਇਹਦੇ ਸਾਹਮਣੇ ਸੂਰਜ ਦੇ। ਪ੍ਰਿਥੀ ਚੰਦ ਨੂੰ ਇਸ ਗੱਲ ਦੀ ਸਮਝ ਨਹੀਂ ਪੈਂਦੀ ਵੀ ਮੇਰਾ ਕੋਈ ਪ੍ਰਤਾਪ ਨਹੀਂ, ਨਾ ਕੋਈ ਭਜਨ ਹੈ, ਨਾ ਕੋਈ ਬੰਦਗੀ ਹੈ, ਮੈਂ ਕੀ ਬਰਾਬਰੀ ਕਰਾਂ ਉਹਨਾਂ ਦੀ, ਤੇ ਸਗੋਂ ਜਣਾਉਣਾ ਚਾਹੁੰਦਾ ਜਿੰਨਾ ਆਪਣਾ ਪ੍ਰਤਾਪ ਤੇ ਉਨਾ ਹੀ ਛਿੱਜੀ ਜਾਂਦਾ, ਜਿੰਨੀ ਆਪਣੀ ਵਡਿਆਈ ਵਿਖਾਉਣਾ ਚਾਹੁੰਦਾ ਉਨੀ ਘਟਦੀ ਜਾਂਦੀ ਹੈ।
ਪਤਸ਼ਾਹ ਪੰਚਮ ਪਰਪੰਚ ਕੋ ਨਾ ਰਚਨ ਜਾਣੇ,
ਪਰ ਉਧਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਐਨ ਸਰਲ ਸੁਭਾਅ, ਕੋਈ ਪਰਪੰਚ ਨਹੀਂ ਰਚਦੇ, ਜਿਵੇਂ ਜੇ ਹੈ ਉਦਾਂ ਹੀ ਨੇ, ਕੋਈ ਕਿਸੇ ਤਰ੍ਹਾਂ ਦਾ ਵਿਖਾਵਾ ਨਹੀਂ ਹੈ, ਕੋਈ ਕਿਸੇ ਪ੍ਰਕਾਰ ਦਾ ਪ੍ਰਦਰਸ਼ਨ ਨਹੀਂ ਹੈ, ਉਸੇ ਤਰ੍ਹਾਂ ਮਹਾਰਾਜ ਜੀ ਸਰਲ ਚਿੱਤ ਦੇ ਮਾਲਕ ਹਨ।
ਸੁਦੋਈ ਸੁਭਾਵ ਰਹੇ ਗ੍ਰਾਮ ਤੇ ਸਜਾਏ ਕਰ,
ਮਹਾਰਾਜ ਜੀ ਬਡਾਲੀ ਨਗਰ ਗਏ, ਉੱਥੇ ਵੀ ਸੁਧਾ ਸੁਭਾਅ ਸਰਲ, ਕਿਸੇ ਪ੍ਰਕਾਰ ਦਾ ਕੋਈ ਵਿਖਾਵਾ ਨਹੀਂ, ਕਿਸੇ ਤਰ੍ਹਾਂ ਦਾ ਮਹਾਰਾਜ ਜੀ ਸੱਚੇ ਪਾਤਸ਼ਾਹ ਕੋਈ, ਉਸੇ ਤਰ੍ਹਾਂ ਸਰਲ ਚਿੱਤ ਗੁਰਦੇਵ ਜੀ ਵਿਚਰਦੇ ਨੇ।
ਪਰ ਉਪਕਾਰ ਏਤ ਤਾਰਨ ਸਰੀਰ ਕਰਿਓ,
ਮੇਰੇ ਸਾਹਿਬ ਜੀ ਨੇ ਪਰਉਪਕਾਰ ਵਾਸਤੇ ਸਰੀਰ ਧਾਰਿਆ, ਆਈ ਪਰਉਪਕਾਰ ਕਰਨ ਵਾਸਤੇ ਨੇ, ਪਰਉਪਕਾਰ ਕਰਨ ਵਾਸਤੇ ਸਰੀਰ ਧਾਰਿਆ ਹੈ।
ਜਹਾਂ ਰਹੇ ਤਾਹਾਂ ਚਾਹੇ ਹਿਤ ਸਮੁਦਾਇ ਨਰ,
ਜਿੱਥੇ ਸਾਹਿਬ ਸੱਚੇ ਪਾਤਸ਼ਾਹ ਦਾ ਬਨ ਕਰਦਾ ਉੱਥੇ ਹੀ ਬੈਠ ਜਾਂਦੇ ਹੈ, ਜਿੱਥੇ ਕੋਈ ਉਹਨਾਂ ਦੀ ਸ਼ਰਨ ਚ ਆ ਜੇ ਉੱਥੇ ਉਹਨਾਂ ਦਾ ਭਲਾ ਕਰਦੇ ਹਨ।
ਪੁਰਬ ਕਰਾਏ ਤਾਮ ਬਾਸ ਬੇਕੋ ਅਭਿਰਾਮ,
ਮਹਾਰਾਜ ਜੀ ਨੇ ਬਡਾਲੀ ਨਗਰ ਵਿਖੇ ਆਪਣੇ ਮਹਿਲ ਬਣਵਾਏ ਹਨ, ਆਪਣੀ ਰਿਹਾਇਸ਼ ਵਾਸਤੇ ਉੱਥੇ ਮਹਿਲ ਬਣਵਾਏ ਹਨ।
ਜੇਤੇ ਮੈਂ ਸੁਖੈਨ ਬਸੇ ਤੇ ਤੋ ਕੀਨ ਥਾਏ ਥਰ,
ਜਿੰਨੇ ਕ ਮਕਾਨਾਂ ਚ ਸੁਖ ਦੇ ਨਾਲ ਵਸਣ, ਰਿਹਾਇਸ਼ ਜਿੰਨੀ ਕ ਚਾਹੀਦੀ ਹੈ ਓਨੀ ਕ ਮਹਾਰਾਜ ਸੱਚੇ ਪਾਤਸ਼ਾਹ ਨੇ ਜ਼ਰੂਰਤ ਅਨੁਸਾਰ ਬਣਵਾਈ ਹੈ।
ਗਏ ਸੰਗ ਲੋਕ ਜੇਈ ਬਸੇ ਘਰ ਓਕ ਤੇਈ,
ਜਿਹੜੇ ਨਾਲ ਮਹਾਰਾਜ ਜੀ ਦੇ ਸੰਗੀ ਗਏ ਉਹ ਵੀ ਉੱਥੇ ਘਰ ਬਣਾ ਕੇ ਬਡਾਲੀ ਚ ਰਹਿ ਰਹੇ ਨੇ। ਵੇਖੋ ਕੈਸਾ ਸੁੰਦਰ ਬਚਨ ਆਇਆ, ਗੁਰੂ ਸਾਹਿਬ ਜੀ ਬਣਾਉਣਾ ਚਾਹੁਣ ਕੀ ਨਹੀਂ ਬਣਾ ਸਕਦੇ, ਕਹਿੰਦੇ ਓਨਾ ਕੁ ਬਣਾਇਆ ਜਿੰਨੀ ਕੁ ਜ਼ਰੂਰਤ ਹੈ। ਅੱਜ ਕੱਲ ਦੇ ਵਿਖਾਵਾ ਜ਼ਿਆਦਾ ਆ ਗਿਆ ਨਾ ਵੀ ਓਨਾ ਬਣਾਉਣਾ। ਰਹਿਣ ਵਾਲੇ ਘਰ ਚ ਦੋ ਟੋਟਰੂ ਹੁੰਦੇ ਆ, ਸੱਜੇ ਖੱਬੇ 15-20 ਕਮਰੇ ਇੱਧਰ, ਦੋ ਚਾਰ ਇੱਧਰ, ਤੇ ਉਹ ਕੀ ਉਹਦਾ ਲਾਭ ਕੀ ਹੈ? ਉਹਦਾ ਕੋਈ ਪ੍ਰਯੋਜਨ ਤਾਂ ਨਹੀਂ ਨਾ ਹੈ। ਜਿੰਨੀ ਕੁ ਜ਼ਰੂਰਤ ਹੋਵੇ ਓਨਾ ਕੁ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਰਹਿਣ ਲਈ ਬਣਾਇਆ। ਕੋਈ ਸੰਗਤ ਆ ਜਾਏ, ਗੁਰਸਿੱਖ ਆ ਜਾਣ ਉਹਨਾਂ ਦੇ ਰਹਿਣ ਸਹਿਣ ਵਾਸਤੇ, ਓਨਾ ਕੁ ਪ੍ਰਬੰਧ ਮਹਾਰਾਜ ਜੀ ਨੇ ਰੱਖਿਆ। ਨਾਲ ਜਿੰਨੀ ਸੰਗਤ ਆਈ ਹੈ ਉਹਨਾਂ ਨੇ ਵੀ ਆਪਣੇ ਮਕਾਨ ਬਣਾਏ ਨੇ।
ਗੁਰੂ ਕੀ ਸ਼ਰਨ ਮੈਂ ਅਸ਼ੋਕ ਸੁਖ ਪਾਏ, ਔਰ
ਸਤਿਗੁਰਾਂ ਦੀ ਸ਼ਰਨ ਚ ਆ ਕੇ ਦੁੱਖਾਂ ਤੋਂ ਰਹਿਤ ਪਦਵੀ ਪ੍ਰਾਪਤ ਹੁੰਦੀ ਹੈ।
ਪੁੰਨ ਲਗਵਾਇਓ ਕੂਪ ਮਹਿਮਾ ਅਨੂਪ ਪਨੀ।
ਫਿਰ ਮਹਾਰਾਜ ਜੀ ਨੇ ਬੜਾ ਤਰਸ ਕੀਤਾ ਜੀਵਾਂ ਦੇ ਭਲੇ ਲਈ, ਖੂਹ ਲਵਾਇਆ ਛਿਹਰਟਾ ਸਾਹਿਬ। 6 ਹਲਟਾਂ ਚੱਲਦੀਆਂ ਉਹਦੇ ਚ ਮਹਾਰਾਜ ਜੀ ਦੀਆਂ, ਵੱਡਾ ਖੂਹ ਲਵਾਇਆ ਪਾਤਸ਼ਾਹ ਨੇ ਇਲਾਕੇ ਦੇ ਭਲੇ ਵਾਸਤੇ।
ਨਾਮ ਹੈ 6 ਅਜੋ ਸੋ ਲੱਗ ਜਾਣੀ ਹੈ।
ਨਾਮ 6 ਹਰਟਾ, ਉਦਾਂ ਛਿਹਟਾ ਸਾਹਿਬ ਇਕੱਠਾ ਕਹਿੰਦੇ ਨੇ, 6 ਹਰਟਾ ਜਿਹਦੇ ਚ 6 ਹਲਟਾਂ ਚੱਲਦੀਆਂ ਨੇ, ਉਹ ਵੱਡਾ ਖੂਹ। ਭਾਈ ਸਾਹਿਬ ਕਹਿੰਦੇ ਹੁਣ ਵੀ ਉਹ ਮਹਾਰਾਜ ਜੀ ਦਾ ਖੂਹ ਹੈ, ਉੱਥੇ ਸਥਾਨ ਹੈ, ਗੁਰੂ ਕੀਆਂ ਸੰਗਤਾਂ ਛਿਹਟਾ ਸਾਹਿਬ ਦਰਸ਼ਨ ਕਰਦੀਆਂ ਹਨ।
ਮਜਨ ਜੋ ਕਰੇ ਨਰ ਪਾਪ ਸੋ ਪਰ ਹਰ।
ਖਾਲਸਾ ਜੀ, ਬਸੰਤ ਪੰਚਮੀ ਦਾ ਜੋੜ ਮੇਲਾ ਜਿਵੇਂ ਆਪਣੇ ਇੱਥੇ ਭਰਦਾ, ਏਦਾਂ ਛਿਹਰਟਾ ਸਾਹਿਬ ਵੀ ਬਸੰਤ ਪੰਚਮੀ ਦੇ ਬੜੇ ਵੱਡੇ ਜੋੜ ਮੇਲੇ ਹੁੰਦੇ, ਲੱਖਾਂ ਦੇ ਹਿਸਾਬ ਨਾਲ ਸੰਗਤਾਂ ਉੱਥੇ ਵੀ ਹਾਜ਼ਰੀਆਂ ਭਰਦੀਆਂ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੁਬਾਰਾ ਪੜ੍ਹੀਏ ਜੀ।
ਮਜਨ ਜੋ ਕਰੇ ਨਰ ਪਾਪਨ ਸੋ ਪਰ ਹਰ।
ਪਾਤਸ਼ਾਹ ਨੇ ਬਚਨ ਕੀਤਾ, ਜਿਹੜਾ ਛਿਹਰਟੇ ਖੂਹ ਦੇ ਉੱਤੇ ਇਸ਼ਨਾਨ ਕਰੇਗਾ ਉਹਦੇ ਪਾਪ ਹਰੇ ਜਾਣਗੇ।
ਜੋਗ ਵੈ ਸਵਰਗ ਕੇ ਸਗਲ ਸੁਖ ਦਾਨੀ ਹੈ।
ਉਹਨਾਂ ਨੂੰ ਸਰਬ ਸੁਖਾਂ ਦੀ ਪ੍ਰਾਪਤੀ ਹੋਵੇਗੀ, ਪਾਪਾਂ ਦਾ ਨਾਸ਼ ਹੋਵੇਗਾ।
ਮਾਸ ਮਾਸ ਪ੍ਰਤ ਇਸ਼ਨਾਨੇ ਇਸ ਥਾਨ ਆਨ।
ਮਹਾਰਾਜ ਜੀ ਨੇ ਵੀ ਬਚਨ ਕੀਤਾ, ਜਿਹੜਾ ਹਰ ਪੰਚਮੀ ਤੇ 12 ਮਹੀਨੇ, ਯਾਨੀ ਕਿ ਹਰ ਮਹੀਨੇ ਪੰਚਮੀ ਵਾਲੇ ਦਿਨ ਇਸ ਸਰੋਵਰ ਤੇ, ਇਸ ਛਿਹਰਟੇ ਤੇ ਖੂਹ ਤੇ ਆ ਕੇ ਇਸ਼ਨਾਨ ਕਰੇਗਾ।
ਨੰਦ ਨੇ ਆਨੰਦ ਲੇਹੇ ਨਾਰੀ ਦੁੱਖ ਹਾਨੀ ਹੈ।
ਜਿਹੜੀ ਇਸਤਰੀ ਦੀ ਕੁੱਖ ਹਰੀ ਨਹੀਂ ਹੁੰਦੀ, ਘਰ ਚ ਸੰਤਾਨ ਨਹੀਂ ਹੁੰਦੀ, ਉਹ ਜੇ ਇਸ਼ਨਾਨ ਕਰੇ 12 ਪੰਚਮੀਆਂ ਤੇ, ਤੇ ਕਹਿੰਦੇ ਸਾਲ ਭਰ ਵਿੱਚ ਮਹਾਰਾਜ ਜੀ ਗੁਰੂ ਅਰਜਨ ਸਾਹਿਬ ਕਹਿੰਦੇ ਉਹਦੇ ਤੇ ਕਿਰਪਾ ਹੋਵੇਗੀ, ਕੁੱਖ ਹਰੀ ਹੋਵੇਗੀ, ਉਹਨੂੰ ਸੰਤਾਨ ਦੀ ਪ੍ਰਾਪਤੀ ਹੋਵੇਗੀ। ਅੱਜ ਵੀ ਖਾਲਸਾ ਜੀ ਮਹਾਰਾਜ ਜੀ ਦੇ ਬਚਨ ਉੱਥੇ ਇਸੇ ਤਰ੍ਹਾਂ ਹੀ ਸਾਰਥਕ ਹਨ।
ਬਾਂਚਿਤ ਅਪਰ ਲਏ ਦੋਸ਼ਨ ਕੋ ਦਹਿ ਨਰ।
ਔਰ ਜੋ ਚਾਹੀਦਾ ਉਹ ਮਿਲੇਗਾ, ਔਰ ਦੋਸ਼ਾਂ ਦੀ ਨਿਰਵਿਰਤੀ ਹੋਵੇਗੀ ਜਿਹੜਾ ਛਿਹਰਟੇ ਖੂਹ ਤੇ ਇਸ਼ਨਾਨ ਕਰੇਗਾ।
ਸਤ ਗੁਰੂ ਸ਼ਰਧਾ ਬਿਲੰਦ ਹੋਏ ਮਾਨੀਏ।
ਗੁਰੂ ਸਾਹਿਬ ਜੀ ਉੱਤੇ ਅਤੁੱਟ ਸ਼ਰਧਾ ਭਾਵਨਾ ਰੱਖ ਕੇ ਇਸ ਪਾਵਨ ਸਥਾਨ ਨੂੰ ਮੰਨਣਾ ਪੂਜਣਾ ਸਤਿਕਾਰਨਾ।
ਕਬਿਤ ਆਏ ਦੇਸ਼ ਦੇਸ਼ ਤੇ ਵਿਸ਼ੇਸ਼ ਲੈ ਉਪਾਇਨ ਕੋ।
ਖਾਲਸਾ ਜੀ ਹੁਣ ਇੱਥੇ ਬਡਾਲੀ ਦੇ ਨੇੜੇ ਤੇੜੇ ਛਿਹਰਟਾ ਸਾਹਿਬ ਸਥਾਨ ਬਣ ਗਿਆ, ਇੱਕ ਪਾਸੇ ਮਹਾਰਾਜ ਜੀ ਦੇ ਮਹਿਲ ਬਣ ਗਏ ਨੇ, ਇਸੇ ਤਰ੍ਹਾਂ ਮਹਾਰਾਜ ਜੀ ਦਾ ਸਥਾਨ ਦਮਦਮਾ ਸਾਹਿਬ ਹੈ, 5-7 ਸਥਾਨ ਨੇ ਨੇੜੇ ਨੇੜੇ। ਤੋ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੇ ਰੌਣਕਾਂ ਲਾ ਦਿੱਤੀਆਂ ਉੱਥੇ, ਗੁਰੂ ਕੀ ਬਡਾਲੀ ਹੋ ਗਿਆ ਇਹ ਨਗਰ। ਬੇਅੰਤ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਚੱਲ ਕੇ ਆਉਂਦੀਆਂ ਹਨ।
ਬੂਜ ਬੂਜ ਜਾਤੇ ਵਡਾਲੀ ਗੁਰ ਪਾਸ ਕੋ।
ਹੁਣ ਸੰਗਤ ਨੂੰ ਤਾਂ ਅੰਮ੍ਰਿਤਸਰ ਸਾਹਿਬ ਦਾ ਪਤਾ ਸੀ, ਉੱਥੇ ਆਉਂਦੀਆਂ, ਜਦੋਂ ਉੱਥੇ ਆ ਕੇ ਪਤਾ ਲੱਗਦਾ ਸਤਿਗੁਰੂ ਜੀ ਬਡਾਲੀ ਨੇ, ਪੁੱਛ ਪਛਾ ਕੇ ਸੰਗਤ ਬਡਾਲੀ ਪਹੁੰਚਦੀ ਹੈ।
ਅਨੇਕ ਪਦਾਰਥ ਸਕਾਰ ਤੇ ਕਰਤ ਨਰ।
ਅਨੇਕਾਂ ਪ੍ਰਕਾਰ ਦੇ ਪਦਾਰਥ ਲਿਆ ਕੇ ਮਹਾਰਾਜ ਜੀ ਦੇ ਚਰਨਾਂ ਚ ਭੇਟ ਕਰਕੇ ਸਕਾਰ ਥੇ ਕਰਦੇ। ਖਾਲਸਾ ਜੀ, ਜਿਹੜਾ ਪਦਾਰਥ ਅਸੀਂ ਗੁਰੂ ਚਰਨਾਂ ਚ ਭੇਟ ਕਰਨਾ ਉਹ ਸਫਲ ਹੋ ਜਾਣਾ, ਉਹ ਸਕਾਰਥਾ ਹੋ ਜਾਣਾ। ਗੁਰੂ ਕੇ ਸਿੱਖ ਏਦਾਂ ਆਪਣੇ ਪਦਾਰਥ ਭੇਟ ਕਰਕੇ, ਜੇ ਕੋਈ ਜ਼ਿਮੀਂਦਾਰ ਕਣਕ ਬੀਜਦਾ ਤਾਂ ਉਹ ਕਣਕ ਲੈ ਕੇ ਆਉਂਦਾ ਵੀ ਮੇਰੀ ਕਣਕ ਸਕਾਰਥੀ ਹੋ ਜਾਏ। ਜੇ ਕੋਈ ਮੇਵੇ ਲੈ ਕੇ ਆਉਂਦਾ, ਕੋਈ ਫਲ ਲੈ ਕੇ ਆਉਂਦਾ, ਕੋਈ ਵਸਤਰ ਲੈ ਕੇ ਆਉਂਦਾ, ਕੋਈ ਮਾਇਆ ਲੈ ਕੇ ਆਉਂਦਾ, ਮਹਾਰਾਜ ਜੀ ਦੇ ਚਰਨਾਂ ਚ ਭੇਟ ਕਰਦੇ ਤੇ ਆਪਣੀਆਂ ਭਟਾਵਾਂ ਸਕਾਰਥੀਆਂ ਕਰਦੇ।
ਅਰ ਪੈ ਚਰਨ ਤੀਰ ਬੋਲੇ ਅਰਦਾਸ ਕੋ।
ਮਹਾਰਾਜ ਜੀ ਦੇ ਚਰਨਾਂ ਚ ਭਟਾਵਾਂ ਅਰਪਣ ਹੁੰਦੀਆਂ, ਜਿਹੜੇ ਮੇਵੜੇ ਅਰਦਾਸੀ ਅਰਦਾਸ ਕਰਦੇ। 5ਵੇਂ ਪਾਤਸ਼ਾਹ ਜੀ ਉਹ ਅਮਕਾ ਸਿੱਖ ਹਾਜ਼ਰ ਹੋਇਆ, ਭੇਟਾ ਭੇਟ ਕਰਦਾ, ਇਹ ਅਰਦਾਸ ਕਰਾਉਂਦਾ, ਇਹਦੀ ਅਰਦਾਸ ਪ੍ਰਵਾਨ ਕਰਿਓ। ਜਿਵੇਂ ਹੁਣ ਵੀ ਗ੍ਰੰਥੀ ਸਿੰਘ ਜੀ ਤਾਬਿਆਂ ਬੈਠੇ ਅਰਦਾਸਾਂ ਬੇਨਤੀਆਂ ਕਰਦੇ ਆ ਨਾ ਸੰਗਤਾਂ ਦੀਆਂ, ਏਦਾਂ ਮਹਾਰਾਜ ਜੀ ਦੇ ਵੇਲੇ ਵੀ ਮੇਵੜੇ ਅਰਦਾਸਾਂ ਕਰਦੇ ਹਨ ਸੰਗਤ ਦੀਆਂ।
पीर पाई राय एक आवत है जात कई।
महाराज जी दे चरणा च संगत दा बड़ा भारी जोड़ मेला रहिंदा है, आ रहे ने दर्शना नु एक जा रहे ने।
सेवा को कमावे कई हेर सुख रास को।
कई सेवा कर दे महाराज जी दे घर विच रह के कई दर्शन ही करी जांदे। वो कहंदे हर वेले दर्शन ही करी जाइए महाराज जी दे सन्मुख।
करते कराहो बोहो बरते उमा होत।
खुलियां देगा कड़ा प्रसाद दियां वरत दियां ते खुले गफे संगत विच वरताए जांदे हन।
हर ते उपाद गन तर ते प्रकाश को।
कहंदे उपाधियां दूर हो जांदियां ते तिन्हां दे हिरदे च ज्ञान दा प्रकाश हुंदा जिहड़े गुरु की संगत करदे हन।
खुरासान काबिल पिशोर कश्मीरपुर।
खुरासान अफगानिस्तान दे इलाके चो, काबिल तो, कंधार तो, कश्मीर तो।
तनी खेप लम्मे देश आवे दर्शन हित।
तनी खेप तो लम्मे देश तो मुल्तान तो संगत विशेष करके आउंदी है।
बलख बुखारा मुल्तान ते महान नर।
खालसा जी बलख बुखारे तो संगत आउंदी है, मुल्तान तो बेअंत संगत आउंदी। गुरु नानक साहब बीज बीज के आए सी मुल्तान सिखी दा। इथे बड़े पीर रहिंदे, जदों सतगुरु आए ते पीरां ने दुध दा बाटा भर के भेज दिता। महाराज कहिंदे जी इथे दा पहले ही बहुत पीर ने। महाराज जी ने उत्ते चमेली धर दित्ती। कहिंदे पीरां दे विच असीं तां अपनी प्रेम दी सुगंधी भरन आए आ, वी इथे पक्के डेरे थोड़ी लाउणे आ असीं। उह मुल्तान तों वी बहुत सारी संगत सिख महाराज जी दे दर्शना वास्ते चल के आई।
संगत पहुचे आए पेटे अर पान इत।
पहले बेअंत संगत आईयां, अनेक प्रकार दियां पिटावां लिया के महाराज जी दे चरणा च संगत अर्प दियां ने।
और दूर दूर ते हादूर पुर कामना को।
और दूरों दूरों संगत आउंदियां महाराज जी दे चरणा विच आ के अपनियां कामनावां पूरियां करदियां हन।
रूर मुख देख ते जरूर हर खान हित।
महाराज जी दे सोहणे जे मुखड़े नूं वेखदे गुरसिख पंजवे पातशाह दे नूं। इन्ना सोहणा सरूप है कि जिहड़ा वेखदा वेखदिआं हिरदा खेड़े नाल भर जांदा है। महाराज जी दे रूर मुख देखते जरूर हर खान हित। अपनी खुशी लई हिरदे दे खेड़े लई जरूर जाके गुरु साहब दे दर्शन कर दे। महाराज जी दी झलक वेख दे, हालांकि संगत बहुत हुंदी फिर भी सब दे अंदर भावना भी एक वेरी महाराज जी दी झलक दिस जाए। झलक वेखदे ही पातशाह दा नुरानी चेहरा ऐसा दगदग करदा। खालसा जी जेड़ा भी कोई माई भाई महाराज जी दे नुरानी चेहरे दे दर्शन करदा है, झलक ही वेख लैंदा ते उहदा हिरदा खेड़े नाल भर जांदा है।
सत श्री अकाल।
महाराज जी दे स्वरूप दे दर्शन ही ऐसे सुंदर हन। अत सुंदर मन मोहे ना, घट सोहे ना, प्राण अधारा राम। बड़े सोहने ने महाराज सच्चे पातशाह। कहिंदे सोहणे की जिहड़ी दुनिया दी सुंदरता ही है, उह भी महाराज जी दी सुंदरता नूं वेख के लुभाए मान हुंदी है कि मैनूं सुहप्पण कहिंदे है, पर सतगुरु सच्चे पातशाह दे सुहप्पण दे सामणे मेरा सुहप्पण भी फिक्का है। ऐसा सुंदर स्वरूप है कि निर्जुर निरूप हो, कि सुंदर स्वरूप हो, कि भूपन के भूप हो, कि दाता महादान हो। तेरे बंके लोयण दंतर साला, सोने नक जिन लमड़े वाला। महाराज बड़े सोने जे तुसी, अखां बड़ियां सोहणियां हन। तेरे बंके लोयन, बंके कहिंदे नेत्र बड़े सुंदर, जवान नेत्र नहीं हुंदे ते टेढ़ियां पौहां करके। महाराज जी आप जी चिमियां नेत्रां दियां टेढ़ियां करके वेखदे जे बड़ियां सुंदर ने। तेरे बंके लोयन दंतर साला, दंद बड़े सोहणे ने, सोहणे नक, नक बड़ी सुंदर ते लंबड़े वाला। महाराज केस बड़े सुंदर तुहाडे लम्मे, आहा लंबड़े वाला अकाल पुरख दा स्वरूप है खालसा जी, केसा धारी। महाराज सच्चे पातशाह ने अपने पंथ नूं केसा धारी अकाल पुरख दा रूप बख्शिया। आ चेहरे ते तुहाडे दाढ़े प्रकाश ने, सिरां दे उत्ते जूड़े ने, दस्तारां ने, यह अकाल पुरख का स्वरूप है जिहड़ा कलगीधर पातशाह ने मात लोक की धरती ते अपने पंथ के रूप च प्रगट किया है।
ਸਤ ਸ੍ਰੀ ਅਕਾਲ।
ਅਕਾਲ ਪੁਰਖ ਦੇ ਸਰੂਪ ਨੂੰ ਬੱਜ ਲਾ ਕੇ ਕੋਈ ਸੱਜੇ ਖੱਬੇ ਦੌੜਿਆ ਫਿਰੇ ਫਿਰ ਉਹ ਬੇਈਮਾਨ ਹੈ। ਭਾਈ ਗੁਰਦਾਸ ਸਾਹਿਬ ਨੇ ਲਿਖਿਆ ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ, ਉਹ ਬੇਈਮਾਨ ਹੈ ਜਿਹੜਾ ਪਰਮੇਸ਼ਰ ਦੀ ਮੂਰਤ ਨੂੰ ਭੰਨੇ। ਕਹਿੰਦੇ ਜੀ ਨੌ ਵੀ ਕੱਟਦੇ ਹਾਂ, ਨੌ ਨਿਰਜੰਦ ਹੁੰਦੇ ਜਿਹੜੇ ਸਰੀਰ ਦੇ ਨਾਲੋਂ ਅੱਗੇ ਵੱਧ ਜਾਂਦੇ ਆ ਨਾ, ਉਹ ਨਿਰਜਿੰਦ ਹੋ ਜਾਂਦੇ। ਨੌ ਕੱਟਦੇ ਹੋ ਜੜ ਤੋਂ ਕੱਟ ਕੇ ਵੇਖਿਓ ਕਦੇ ਕੱਟੇ ਜਾਂਦੇ ਆ, ਜਾਂ ਤੇ ਫਿਰ ਜੇ ਇਸ ਪ੍ਰਕਾਰ ਦੇ ਲੋਜਕ ਚ ਆਉਂਦੇ ਵੀ ਪਿੱਛੋਂ ਜੜੋਂ ਹੀ ਪੁੱਟਣ ਫਿਰ ਤਾਂ, ਜਿਵੇਂ ਕੇਸ ਜੜੋਂ ਕੱਟਦੇ ਆ ਨਾ, ਇਹ ਫਿਰ ਬਹਾਨਾ ਦਿੰਦੇ ਜੀ ਨੌ ਵੀ ਤਾਂ ਕੱਟਦੇ ਆ ਅਸੀਂ। ਫਿਰ ਨੌ ਚੰਗੀ ਤਰ੍ਹਾਂ ਖੁੱਚ ਤੋਂ ਕੱਟਣ ਜਿੱਥੋਂ ਉੱਗਦੇ ਆ, ਫਿਰ ਕੋਈ ਇਤਰਾਜ਼ ਨਹੀਂ ਵੀ ਹਾਂ ਵੀ ਤੁਸੀਂ ਬਰਾਬਰ ਹੀ ਰੱਖਿਆ ਦੋਵੇਂ ਪਾਸੇ ਕੰਮ। ਜੇ ਨੌ ਉਹਨਾਂ ਕੀ ਕੱਟਦੇ ਆ ਨਾ ਜਿੰਨਾ ਕੁ ਵਧੇ ਜਿਹੜਾ ਸਰੀਰ ਨਾਲੋਂ ਵੱਖਰਾ ਹੋ ਗਿਆ। ਕੇਸ ਤਾਂ ਖਾਲਸਾ ਜੀ ਚੇਤਨ ਹਨ, ਚੇਤਨਤਾ ਇਹਨਾਂ ਦੇ ਵਿੱਚ ਹੈ, ਅਕਾਲ ਪੁਰਖ ਪਰਮੇਸ਼ਰ ਦੀ ਸ਼ਕਤੀ ਇਹਨਾਂ ਵਿੱਚ ਕੰਮ। ਜਦੋਂ ਤੁਸੀਂ ਭਜਨ ਕਰਦੇ ਹੋ ਨਾ, ਨਾਮ ਜਪਦੇ ਹੋ, ਉਹ ਨਾਮ ਜਪੇ ਦੀ ਸ਼ਕਤੀ ਕੇਸਾਂ ਨਾਲ ਸਾਂਭੀ ਜਾਂਦੀ ਸਰੀਰ ਦੇ ਵਿੱਚ। ਬੜੇ ਬੜੇ ਰਿਸ਼ੀ ਮੁਨੀ ਦੇਵੀ ਦੇਵਤੇ ਜਿਤਨੇ ਕੇਸਾ ਧਾਰੀ ਹੋਏ ਆ, ਉਹਨਾਂ ਦੇ ਸਵਰੂਪ ਕੇਸਾ ਧਾਰੀ ਨੇ, ਕਿਉਂਕਿ ਸ਼ਬਦ ਦੀ ਸ਼ਕਤੀ ਜਿਹੜੀ ਆ, ਮੰਤਰ ਦੀ ਸ਼ਕਤੀ, ਉਹ ਕੇਸਾਂ ਨਾਲ ਸਾਂਭੀ ਜਾਂਦੀ ਸਰੀਰ ਚ। ਕੇਸਾਂ ਹੀਣ ਨਾ ਮੰਤਰ ਫੁਰਾ, ਮਹਾਰਾਜ ਕਲਗੀਧਰ ਸਵਾਮੀ ਜੀ ਦੇ ਬਚਨ ਨੇ ਦਸਮ ਬਾਣੀ ਚ, ਜਿਹੜਾ ਕੇਸਾਂ ਤੋਂ ਵਿਹੂਣਾ ਬੰਦਾ ਉਹਨੂੰ ਮੰਤਰ ਫੁਰਦਾ ਹੀ ਨਹੀਂ, ਸ਼ਕਤੀ ਨਹੀਂ ਫੁਰਦੀ ਮੰਤਰ ਦੀ। ਤੋ ਗੁਰੂ ਪਾਤਸ਼ਾਹ ਨੇ ਬੜੀ ਵੱਡੀ ਅਮੋਲਕ ਦਾਤ ਦਿੱਤੀ ਹੈ ਸਾਨੂੰ, ਕੇਸਾ ਧਾਰੀ ਬਣਾਇਆ। ਅਕਾਲ ਪੁਰਖ ਜੀ ਦਾ ਸਵਰੂਪ ਵੀ ਕੇਸਾ ਧਾਰੀ ਮਹਾਰਾਜ ਜੀ ਨੇ ਵਰਣਨ ਕੀਤਾ, ਕੇਸ਼ਵ ਸ਼ਬਦ ਗੁਰਬਾਣੀ ਚ ਕਿੰਨੀ ਬੇਰੀ ਆਉਂਦਾ। ਤੋ ਪਰਮੇਸ਼ਰ ਕੇਸ਼ਵ ਹੈ, ਕੇਸਾਂ ਵਾਲਾ ਹੈ। ਤੋ ਬੜਾ ਸੋਹਣਾ ਸਰੂਪ ਮਹਾਰਾਜ ਪੰਜਵੇਂ ਪਾਤਸ਼ਾਹ ਦੇ ਮੁੱਖ ਮੰਡਲ ਤੇ ਦਾੜਾ ਬੜਾ ਸੁੰਦਰ, ਲੰਮਾ ਦਾੜਾ ਪਾਤਸ਼ਾਹ ਦੇ, ਤੇ ਕਿਤੇ ਕਿਤੇ ਕੋਈ ਕੋਈ ਕੇਸ ਹਾਲੇ ਚਿੱਟਾ ਆਇਆ, ਦਾੜਾ ਕਾਲਾ ਪੰਜਵੇਂ ਪਾਤਸ਼ਾਹ ਦਾ। ਸੀਸ ਉੱਤੇ ਦਸਤਾਰਾ ਹੈ ਬੜਾ ਸੁੰਦਰ, ਜਿਹੜਾ ਵੇਖਦਾ ਉਹਦਾ ਮਨ ਖੇੜੇ ਨਾਲ ਖਿੜ ਜਾਂਦਾ।
ਸਦਾ ਸੁਖ ਮਨ ਚਿਤ ਕੋ ਰਹੇ ਪਾਸ ਨਿਤ,
ਜਿਹੜੇ ਮਹਾਰਾਜ ਜੀ ਦੇ ਪਾਸ ਰਹਿੰਦੇ ਉਹ ਸਦਾ ਦਾ ਸੁਖ ਮਾਣਦੇ ਮਹਾਰਾਜ ਜੀ ਕੋਲੋਂ। ਕਹਿੰਦੇ ਉਹਨਾਂ ਨੂੰ ਇਉਂ ਪ੍ਰਤੀਤ ਹੁੰਦਾ ਸਾਨੂੰ ਸਦੈਵੀ ਸੁਖ ਪ੍ਰਾਪਤ ਹੋ ਗਿਆ। ਸਦੈਵੀ ਸੁਖ ਦੀ ਕਾਂਖਾ ਰੱਖ ਕੇ ਗੁਰਸਿੱਖ, ਬਹੁਤ ਸਾਰੇ ਸਿੱਖ ਮਹਾਰਾਜ ਜੀ ਦੇ ਕੋਲ ਹੀ ਰਹਿੰਦੇ ਹਨ।
ਸੇਵਤ ਸੁਜਾਨ ਥਿਤ ਲੇਨ ਰਿਦੇ ਗਿਆਨ ਹਿਤ,
ਸੁਜਾਨ ਸਿੱਖ ਮਹਾਰਾਜ ਜੀ ਦੀ ਸੇਵਾ ਕਰਦੇ ਨੇ ਇਸ ਭਾਵਨਾ ਨਾਲ ਕਿ ਸਾਨੂੰ ਗੁਰੂ ਸਾਹਿਬ ਦੇ ਚਰਨਾਂ ਚੋਂ ਗਿਆਨ ਪ੍ਰਾਪਤ ਹੋ ਜਾਏ, ਪੰਜਵੇਂ ਪਾਤਸ਼ਾਹ ਦੇ ਚਰਨਾਂ ਚੋਂ ਗਿਆਨ ਦੀ ਪ੍ਰਾਪਤੀ। ਖਾਲਸਾ ਜੀ ਬਿਰਲੇ ਗਾਹਕ ਹੁੰਦੇ ਨੇ ਗਿਆਨ ਦੇ। ਸਾਨੂੰ ਸਭ ਨੂੰ ਧਨ ਚਾਹੀਦਾ, ਮਾਇਆ ਚਾਹੀਦੀ ਹੈ, ਪੁੱਤ ਧੀਆਂ ਚਾਹੀਦੀਆਂ ਨੇ, ਜ਼ਮੀਨ ਜਦਾਦਾਂ ਚਾਹੀਦੀਆਂ, ਪਦਾਰਥ ਚਾਹੀਦੇ ਨੇ। ਅਸੀਂ ਜਿੰਨੇ ਆਏ ਇਹੀ ਬੇਨਤੀਆਂ ਕਰਦੇ ਹਾਂ। ਕੋਈ ਬਿਰਲਾ ਵਾਂਝਾ ਹੋਵੇਗਾ ਜਿਹੜਾ ਕਹੇ ਮਹਾਰਾਜ ਇਹ ਸਭ ਨਸ਼ਵਰ ਹੈ, ਨਾਸ਼ਵਾਨ ਹੈ, ਕਿਰਪਾ ਕਰਕੇ ਮੈਨੂੰ ਨਿਜ ਆਤਮਾ ਦੇ ਗਿਆਨ ਦੀ ਸੋਝੀ ਬਖਸ਼ੋ ਜੋ ਸਭ ਤੋਂ ਸ੍ਰੇਸ਼ਟ ਹੈ। ਆਤਮਾ ਦੇ ਗਿਆਨ ਦੀ ਮੰਗ ਕੋਈ ਬਿਰਲਾ ਕਰਦਾ, ਐਸੇ ਬਿਰਲੇ ਗੁਰਸਿੱਖ ਨੇ ਜਿਹੜੇ ਆਤਮਾ ਦੇ ਗਿਆਨ ਵਾਸਤੇ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੀ ਸੇਵਾ ਕਰਦੇ ਕੋਲ ਰਹਿ ਕੇ।
ਦੁਸ਼ਮਨ ਦੇਖ ਦੇਖ ਦਾਹਾ ਹੋਤ ਦੁਖੀ ਬਹੋ,
ਜਿਹੜੇ ਦੁਖੀ ਨੇ, ਦੁਸ਼ਮਣ ਨੇ ਗੁਰੂ ਘਰ ਦੇ ਬਾਬੇ ਪ੍ਰਿਥੀ ਚੰਦ ਵਰਗੇ, ਉਹ ਵੇਖ ਵੇਖ ਕੇ ਸੜਦੇ ਨੇ, ਉਹਨਾਂ ਦੀਆਂ ਛਾਤੀਆਂ ਸੜਦੀਆਂ ਨੇ, ਉਹਨਾਂ ਦੇ ਕਾਲਜੇ ਫੁਕਦੇ ਨੇ ਮਹਾਰਾਜ ਜੀ ਦਾ ਪ੍ਰਤਾਪ ਵੇਖ ਕੇ।
ਜਰੀ ਹੁ ਨਾ ਜਾਏ ਖੁਨ ਸਾਏ ਨਿੰਦ ਭਾਖ ਤੇ,
ਉਹਨਾਂ ਕੋਲੋਂ ਮਹਾਰਾਜ ਜੀ ਦੀ ਵਡਿਆਈ ਜਰੀ ਨਹੀਂ ਜਾਂਦੀ, ਉਹ ਖੁਨ ਸਿਖਾ ਕੇ ਨਾ ਈਰਖਾ ਨਾਲ ਪਾਤਸ਼ਾਹ ਦੀ ਨਿੰਦਾ ਕਰਦੇ, ਮਹਾਰਾਜ ਜੀ ਦੀ ਨਿੰਦਾ ਕਰਦੇ ਹਨ ਔਰ ਪਾਪਾਂ ਦੇ ਭਾਗੀ ਬਣਦੇ ਹਨ।
ਬਕ ਕੇ ਕਰਮ ਕਰੇ ਹੰਸਨ ਕੀ ਰੀਸ ਤਰੇ,
ਕਹਿੰਦੇ ਕਰਮ ਬਗਲਿਆਂ ਵਾਲੇ ਕਰਦੇ ਆ ਤੇ ਰੀਸਾਂ ਹੰਸਾਂ ਦੀਆਂ, ਕਰਤੂਤਾਂ ਹੰਸਾਂ ਬਗਲਿਆਂ ਵਾਲੀਆਂ ਤੇ ਰੀਸਾਂ ਉਹ ਹੰਸਾਂ ਦੀਆਂ ਕਰਨੀਆਂ। ਹੰਸਾਂ ਦੇਖ ਤਰਨਦਿਆਂ ਬੱਗਾ ਪੇ ਆਇਆ ਚਾਉ, ਡੁੱਬ ਮੂਏ ਬਗ ਬੱਪੜੇ ਸਿਰ ਤਲ ਉੱਪਰ ਪਾਉ, ਹੰਸਾਂ ਨੂੰ ਤਰਦਿਆਂ ਵੇਖ ਕੇ ਬਗਲਿਆਂ ਨੂੰ ਚਾਅ ਆਇਆ, ਡੁੱਬ ਕੇ ਮਰ ਗਏ ਪੈਰ ਉੱਤੇ ਤੇ ਸਿਰ ਥੱਲੇ। ਕਹਿੰਦੇ ਕਰਤੂਤਾਂ ਬਗਲਿਆਂ ਦੀਆਂ ਨੇ ਤੇ ਰੀਸਾਂ ਹੰਸਾਂ ਦੀਆਂ ਕਰਨੀਆਂ। ਜਿਵੇਂ ਕਹਾਵਤ ਨਹੀਂ ਵੀ ਜਾਤ ਦੀ ਕੋੜ ਕਿਰਲੀ ਤੇ ਸ਼ਤੀਰਾਂ ਨੂੰ ਜੱਫੇ, ਭਲਾ ਕੋੜ ਕਿਰਲੀ ਜੱਡੀ ਵੱਡੀ ਮਰਜ਼ੀ ਹੋਵੇ ਸ਼ਤੀਰ ਨੂੰ ਜੱਫਾ ਪਾ ਸਕਦੀ ਹੈ? ਨਿੱਕੇ ਨਿੱਕੇ ਪੰਜੇ ਹੁੰਦੇ ਉਹਦੇ, ਸ਼ਤੀਰ ਨੂੰ ਜੱਫਾ ਤੇ ਨਹੀਂ ਪਾ ਸਕਦੀ, ਆਪਣੇ ਕਹਾਵਤਾਂ ਨੇ ਪੰਜਾਬ ਦੀਆਂ। ਕਹਿੰਦੇ ਇਸੇ ਪ੍ਰਕਾਰ ਨਾਲ ਬਾਬੇ ਪ੍ਰਿਥੀ ਚੰਦ ਵਰਗਿਆਂ ਦੀ ਜਿਹੜੀ ਬਿਰਤੀ ਹੈ ਉਹ ਬਗਲਿਆਂ ਵਾਲੀ ਆ ਤੇ ਬਰਾਬਰੀ ਮਹਾਰਾਜ ਜੀ ਦੀ ਕਰਨਾ ਚਾਹੁੰਦੇ, ਰੀਸਾਂ ਹੰਸਾਂ ਦੀਆਂ ਕਰਨਾ ਚਾਹੁੰਦੇ ਹਨ।
ਉਗਰੇ ਕਪਟ ਜਾਣੇ ਧਾਨੇ ਅਬਿਲਾਖ ਤੇ,
ਹੁਣ ਬਗਲੇ ਦਾ ਪਾਜ ਕਦੋਂ ਉਗੜਦਾ ਵੀ ਇਹ ਬਗਲਾ, ਵੇਖਣ ਨੂੰ ਤਾਂ ਹੰਸ ਵਰਗਾ ਹੀ ਲੱਗਦਾ, ਪਰ ਉਹਦਾ ਪਾਜ ਉਗੜਦਾ ਕਦੋਂ ਹੈ ਵੀ ਇਹ ਬਗਲਾ? ਉਹਦਾ ਪਾਜ ਉਦੋਂ ਉਗੜਦਾ ਹੈ ਜਦੋਂ ਡੱਡੀਆਂ ਮੱਛੀਆਂ ਖਾਂਦਾ। ਕਹਿੰਦੇ ਏਦਾਂ ਬਾਬੇ ਪ੍ਰਿਥੀ ਚੰਦ ਨੂੰ ਵੇਖਣ ਨੂੰ ਇਹਨਾਂ ਵੀ ਮਾਲਾ ਪਾਈ ਹੈ, ਉਦਾਂ ਹੀ ਗੱਦੀ ਲਾਉਂਦਾ, ਤਖ਼ਤ ਲਾਉਂਦਾ, ਪਰ ਪਤਾ ਕਿਵੇਂ ਲੱਗੇ ਵੀ ਪਖੰਡੀ ਹੈ? ਕਹਿੰਦੇ ਪਤਾ ਉਦੋਂ ਲੱਗਦਾ ਜਦੋਂ ਵੇਖਦਾ ਸਿੱਖਾਂ ਨੂੰ, ਕਹਿੰਦਾ ਕਿੰਨੀ ਮਾਇਆ ਲਿਆਏ ਹੋ ਵੀ, ਕਿੰਨੇ ਪੈਸੇ ਲਿਆਏ ਹੋ। ਕਹਿੰਦੇ ਜਦੋਂ ਧਨ ਦੀ ਕਾਂਖਾ ਰੱਖਦਾ ਉਦੋਂ ਬਾਬੇ ਪ੍ਰਿਥੀ ਚੰਦ ਦਾ ਜਿਹੜਾ ਪਾਜ ਹੈ ਉਹ ਉਗੜ ਕੇ ਸਾਹਮਣੇ ਆ ਜਾਂਦਾ।
ਬਸ ਨਾ ਬਸਾਏ ਠਾਨੇ ਅਨਿਕ ਉਪਾਏ ਮੂੜ।
ਕਹਿੰਦੇ ਬਸ ਨਹੀਂ ਚੱਲਦਾ, ਬੜੇ ਯਤਨ ਕਰਦਾ ਬਾਬਾ ਪ੍ਰਿਥੀ ਚੰਦ, ਬੜੇ ਉਪਾਅ ਕਰਦਾ ਪਰ ਕੋਈ ਬਸ ਨਹੀਂ ਚੱਲਦਾ। ਮਹਾਰਾਜ ਸੱਚੇ ਪਾਤਸ਼ਾਹ ਚਰਨਾਂ ਵਿੱਚ ਆ ਜਾਏ, ਗੁਰੂ ਸਾਹਿਬ ਦੀ ਸ਼ਰਨ ਆ ਜਾਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਸੋਭਾ ਪ੍ਰਗਟ ਕਰ ਦੇਣ ਬਾਬੇ ਪ੍ਰਿਥੀ ਚੰਦ ਦੀ। ਈਰਖਾ ਵੀ ਕਰਦਾ, ਸ਼ਰਨ ਵੀ ਨਹੀਂ ਆਉਂਦਾ ਤੇ ਬਰਾਬਰੀ ਕਰਨ ਦੀ ਕਾਂਖਾ ਰੱਖਦਾ।
ਝੂਠੇ ਵੈ ਵਿਵਾਦ ਤੇ ਮਹਾਨ ਮਨ ਮਾਖ ਤੇ।
ਝੂਠਾ ਵਿਵਾਦ ਕਰਕੇ ਆਪਣੇ ਆਪ ਨੂੰ ਮਹਾਨ ਤੇ ਵੱਡਾ ਕਹਿਣਾ ਚਾਹੁੰਦਾ। ਝੂਠਾ ਵਿਵਾਦ ਕਰਕੇ ਨਾ ਗੁਰੂ ਪਾਤਸ਼ਾਹ ਨਾਲ ਆਪਣੇ ਆਪ ਨੂੰ ਵੱਡਾ ਤੇ ਮਹਾਨ ਦਰਸਾਉਣਾ ਚਾਹੁੰਦਾ।
ਹਿਰਦੇ ਗੋਪ ਰਾਖ ਤੇ ਬਿਲੰਦ ਵਿਸ਼ੇ ਕਾਖ ਤੇ।
ਕਹਿੰਦੇ ਹਿਰਦੇ ਚ ਵਿਸ਼ੇ ਵਿਕਾਰਾਂ ਦੀ ਕਾਂਖਾ ਹੈ, ਬਾਹਰੋਂ ਭਾਵੇਂ ਜਿਹੋ ਜਿਹਾ ਮਰਜ਼ੀ ਧਰਮੀ ਕਰਮੀ ਦਿਸਦਾ ਪਰ ਹਿਰਦੇ ਚ ਵਿਕਾਰਾਂ ਦੀ ਕਾਂਖਾ ਹੈ, ਉਹ ਗੁਪਤ ਰੱਖਦਾ ਹੈ।
ਵੱਡੇ ਓ ਕੀ ਸੀਮਨ ਨਾਖ ਤੇ ਨਾ ਸੇਵ ਵਿਖੇ ਗਾਖ ਤੇ।
ਵੱਡਿਆਂ ਦੀ ਜਿਹੜੀ ਸੀਮਾ ਮਰਿਆਦਾ ਉਹਨੂੰ ਲੰਘ ਜਾਂਦੇ ਆ, ਵੱਡਿਆਂ ਦੀ ਜਿਹੜੀ ਹੱਦ ਮਰਿਆਦਾ ਬੜਾ ਹੀ ਉਹਨੂੰ ਪਾਰ ਕਰੀ ਜਾਂਦੇ ਏਦਾਂ ਦੇ ਬੰਦੇ। ਔਰ ਸੇਵਾ ਵਿਖੇ ਨਾ ਸੇਵਾ ਵਿਖੇ ਗਾਖ ਤੇ, ਸੇਵਾ ਨਹੀਂ ਕਰਦੇ, ਵੱਡਿਆਂ ਦੀ ਤਾਂ ਸੇਵਾ ਕਰੀਦੀ ਹੈ ਨਾ। ਕਹਿੰਦੇ ਵੱਡਿਆਂ ਦੇ ਬਰਾਬਰ ਹੋਣ ਦੀ ਇੱਛਾ ਰੱਖ ਕੇ ਵੱਡਿਆਂ ਦੀ ਮਰਿਆਦਾ ਨੂੰ ਲੰਘੀ ਜਾਂਦੇ ਬਾਬੇ ਪ੍ਰਿਥੀ ਚੰਦ ਵਰਗੇ। ਵੱਡਿਆਂ ਦੀ ਤੇ ਸੇਵਾ ਕਰੀਦੀ ਹੈ, ਟਹਿਲ ਕਰੀਦੀ ਹੈ, ਇਹ ਉਹਨਾਂ ਦੀ ਮਰਿਆਦਾ ਲੰਘ ਕੇ ਉਹਨਾਂ ਤੋਂ ਵੱਡਾ ਹੋਣਾ ਚਾਹੁੰਦਾ, ਇਹ ਭਲਾ ਕਿਵੇਂ ਹੋ ਸਕਦਾ?
ਸਵਈਆ ਗ੍ਰਾਮ ਵਡਾਲੀ ਬਸੇ ਸੁਖ ਸੋ ਨਵ ਮਾਸ ਤਾਂ ਇਸ ਪਾਂਤ ਬਿਤਾਏ।
ਖਾਲਸਾ ਜੀ ਇਸੇ ਤਰ੍ਹਾਂ ਵਡਾਲੀ ਨਗਰ ਚ ਰਹਿੰਦਿਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 9 ਕੁ ਮਹੀਨੇ ਦਾ ਸਮਾਂ ਉਹ ਬਤੀਤ ਕੀਤਾ। ਉਧਰ ਮਹਾਰਾਜ 6ਵੇਂ ਪਾਤਸ਼ਾਹ ਜੀ ਦੇ ਪ੍ਰਕਾਸ਼ ਦਾ ਵੇਲਾ ਆ ਗਿਆ। ਮੀਰੀਆਂ ਪੀਰੀਆਂ ਦੇ ਮਾਲਕ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਪ੍ਰਕਾਸ਼ ਧਾਰਨ ਕਰਕੇ ਆ ਰਹੇ ਨੇ। ਉਹ ਕਥਾ ਆਪ ਜੀ ਕੱਲ ਦੇ ਪ੍ਰਕਰਣਾਂ ਚ ਪ੍ਰਸੰਗਾਂ ਚ ਸਰਵਣ ਕਰੋਗੇ।